ਪਿਆਰੇ ਦੋਸਤੋ, ਸਾਡੇ ਨਾਲ ਇਸ ਵੇਲੇ ਟੈਲੀਫੋਨ ਲਾਈਨ 'ਤੇ ਮੈਲਬਨ ਦੇ ਰਹਿਣ ਵਾਲੇ ਪੱਲਵੀ ਅਰੋੜਾ ਹੋਣਾ ਨੇ ਸਾਂਝ ਬਣਾਈ ਹੈ, ਜੋ ਕਿ ਮਹਿਜ਼ 28 ਸਾਲ ਦੇ ਨੇ। ਇੱਕ ਨਰਸ ਵਜੋਂ ਕੰਮ ਕਰ ਰਹੇ ਸੀ ਉਹ ਇੱਥੇ, ਅਤੇ ਕੁਝ ਮਹੀਨੇ ਪਹਿਲਾਂ ਉਹਨਾਂ ਨੂੰ ਕੈਂਸਰ ਦੇ ਲਈ ਡਾਇਗਨੋਸ ਕੀਤਾ ਗਿਆ। ਸੋ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਚੱਲ ਰਿਹਾ ਅਤੇ ਅੱਗੇ ਜਾ ਕੇ ਉਹਨਾਂ ਦਾ ਇਹ ਟ੍ਰੀਟਮੈਂਟ ਪਲਾਨ ਕਿੱਥੇ ਅਤੇ ਕਿਵੇਂ ਲੀਡ ਕਰਦਾ। ਸਤਿ ਸ਼੍ਰੀ ਅਕਾਲ ਪੱਲਵੀ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ
ਪੱਲਵੀ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹੀ ਪੁੱਛਣਾ ਚਾਹਾਂਗੇ ਕਿ ਕਦੋਂ ਤੁਹਾਨੂੰ ਪਤਾ ਲੱਗਾ ਕੈਂਸਰ ਬਾਰੇ ਅਤੇ ਤੁਹਾਡਾ ਟ੍ਰੀਟਮੈਂਟ ਕਿਸ ਤਰ੍ਹਾਂ ਚੱਲ ਰਿਹਾ।
ਐਕਚੁਲੀ ਸਾਰਾ ਕੁਝ ਸਟਾਰਟ ਹੋਇਆ ਜਦੋਂ ਜਨਵਰੀ 'ਚ ਮੈਂ PLE ਮੈਡੀਕਲ ਹੋਇਆ ਮੇਰਾ, ਅਤੇ ਉਦੋਂ ਮੇਰਾ ਚੈਸਟ ਐਕਸਰੇ ਹੋਇਆ ਐਂਡ ਉਹ ਅਬਨੋਰਮਲ ਆਇਆ। ਉਸ ਦੌਰਾਨ ਮੈਨੂੰ ਕੋਈ ਵੀ ਸਿਮਟਮ ਨਹੀਂ ਸੀ, ਕੁਛ ਵੀ ਨਹੀਂ ਸੀ। ਉਸ ਤੋਂ ਬਾਅਦ ਮੈਨੂੰ 2 ਮੰਥਸ ਬਾਅਦ ਸਪੈਸ਼ਲਿਸਟ ਦੀ ਅਪੁਆਇੰਟਮੈਂਟ ਮਿਲੀ, ਉਹਨਾਂ ਨੇ ਦੁਬਾਰਾ ਚੈਸਟ ਐਕਸਰੇ ਕੀਤਾ ਐਂਡ ਉਸ ਵਿੱਚ ਵੀ ਅਬਨੋਰਮੈਲਿਟੀ ਆਈ। ਉਹ ਥੋੜ੍ਹੀ ਅਬਨੋਰਮੈਲਿਟੀ ਜੋ ਸੀ ਉਹ ਥੋੜ੍ਹੀ ਜ਼ਿਆਦਾ ਸੀ ਪਹਿਲੇ ਚੈਸਟ ਐਕਸਰੇ ਨਾਲੋਂ, ਐਂਡ ਇਸ ਲਈ ਬਟ ਉਹਨਾਂ ਨੇ ਕਿਹਾ ਕਿ ਤੁਸੀਂ ਫਿੱਟ ਹੋ, ਤੁਹਾਨੂੰ ਕੁਛ ਨਹੀਂ ਹੈ। ਐਂਡ ਇੱਕੋ ਚੀਜ਼ ਹੀ ਸੀ ਕਿ ਤੁਹਾਨੂੰ TB ਹੋ ਸਕਦੀ ਹੈ, ਕਿਉਂਕਿ ਮੈਂ ਇੰਡੀਆ ਤੋਂ ਆਈ ਸੀ। ਬਟ ਮੈਨੂੰ ਫਿਰ ਵੀ 4 ਸਾਲ ਹੋ ਗਏ ਸੀ ਆਈ ਨੂੰ, ਮੈਂ ਇੰਡੀਆ ਤੋਂ ਆਈ ਸੀ, ਤਾਂ ਉਹਨਾਂ ਨੂੰ ਸੀ ਕਿ TB ਹੀ ਹੋਏਗੀ, ਇਟ ਕੈਂਟ ਬੀ ਐਨੀਥਿੰਗ ਐਲਸ। ਐਂਡ ਉਹਨਾਂ ਨੇ ਆਪਣੇ ਪ੍ਰੋਟੋਕੋਲ ਦੇ ਅਕੋਰਡਿੰਗ ਕਾਫੀ ਸਲੋ ਅੱਗੇ ਮੇਰੇ ਟੈਸਟ ਕੀਤੇ, ਤਾਂ ਉਸ ਦੌਰਾਨ ਮੇਰਾ ਫਾਈਨਲੀ ਜੁਲਾਈ 'ਚ ਪਤਾ ਲੱਗਾ ਕਿ ਦਿਸ ਇਜ਼ ਕੈਂਸਰ।
ਅਤੇ ਪੱਲਵੀ, ਟ੍ਰੀਟਮੈਂਟ ਨੂੰ ਲੈ ਕੇ ਇਸ ਵੇਲੇ ਕਿਸ ਤਰ੍ਹਾਂ ਚੱਲ ਰਿਹਾ ਟ੍ਰੀਟਮੈਂਟ? ਕੀ ਕੀਮੋਥਰੈਪੀ ਤੁਹਾਡੀ ਸ਼ੁਰੂ ਹੋਈ ਹੈ ਜਾਂ ਫਿਰ ਕੀਮੋਥਰੈਪੀ ਤੋਂ ਇਲਾਵਾ ਵੀ ਕੋਈ ਹੋਰ ਟ੍ਰੀਟਮੈਂਟ ਤੁਹਾਨੂੰ ਮੁਹੱਈਆ ਕਰਵਾਇਆ ਜਾ ਰਿਹਾ?
ਜਦੋਂ ਆਪਾਂ ਟ੍ਰੀਟਮੈਂਟ ਸਟਾਰਟ ਕੀਤਾ ਤਾਂ ਮੈਨੂੰ ਮਤਲਬ ਡਾਕਟਰ ਨੇ ਕਿਹਾ ਕਿ ਇਹ ਕਿਊਰੇਬਲ ਹੈ 100%, ਐਂਡ ਉਹਨਾਂ ਨੇ ਸੁਜੈਸਟ ਕੀਤਾ ਕਿ ਉਹ ਆਪਾਂ ਆਸਟ੍ਰੇਲੀਆ ਤੋਂ ਹੀ ਕਰਵਾਈਏ ਕਿਉਂਕਿ ਇੱਥੇ ਬੈਟਰ ਟ੍ਰੀਟਮੈਂਟ ਹੈ। ਐਂਡ ਅਸੀਂ ਸੋਚਿਆ ਕਿ ਠੀਕ ਹੈ, ਆਪਾਂ ਇੱਥੋਂ ਸਟਾਰਟ ਕਰਵਾ ਲੈਂਦੇ ਹਾਂ। ਮੇਰੀ ਕੀਮੋਥੈਰੇਪੀ ਹੋਈ, ਅਗਸਤ ਵਿੱਚ ਹੋਇਆ ਮੇਰਾ ਟ੍ਰੀਟਮੈਂਟ ਸਟਾਰਟ। ਦਸੰਬਰ ਤੱਕ ਕੀਮੋਥੈਰੇਪੀ ਦੇ ਕਾਫੀ ਰਾਊਂਡਸ ਹੋਏ, ਕਾਫੀ ਮੇਰੇ ਸਕੈਨਸ ਹੋਏ, ਬਟ ਦਸੰਬਰ ਵਿੱਚ ਪਤਾ ਲੱਗਾ ਕਿ ਜੋ ਮੇਰਾ ਕੈਂਸਰ ਹੈ ਉਹ ਕੀਮੋਥੈਰੇਪੀ ਨੂੰ, ਜੋ ਮੇਰੀ ਹੋ ਰਹੀ ਸੀ ਉਹਨੂੰ ਰਿਸਪੋਂਡ ਨਹੀਂ ਕਰਦਾ ਪਿਆ। ਤਾਂ ਉਸ ਤੋਂ ਬਾਅਦ ਜਨਵਰੀ ਵਿੱਚ ਉਹਨਾਂ ਨੇ ਹੋਰ ਸਟਰੋਂਗ ਕੀਮੋਥੈਰੇਪੀ ਲਈ ਮੈਨੂੰ ਸਟਾਰਟ ਕੀਤਾ ਕਿ ਦੇਖਣ ਲਈ ਕਿ ਇਹ ਉਸਨੂੰ ਰਿਸਪੋਂਡ ਕਰਦਾ ਹੈ ਕਿ ਨਹੀਂ। ਉਹ ਕਾਫੀ ਜ਼ਿਆਦਾ ਸਟਰੋਂਗ ਕੀਮੋਥੈਰੇਪੀ ਮੈਨੂੰ ਉਹਨਾਂ ਨੇ ਦਿੱਤੀ। ਮੈਂ ਹੋਸਪਿਟਲਾਈਜ਼ ਰਹੀ ਕਾਫੀ ਦੇਰ ਐਂਡ ਹੁਣ ਮੈਨੂੰ ਫਰਵਰੀ 'ਚ ਹੀ ਹੁਣ ਪਤਾ ਲੱਗਿਆ ਕਿ ਮੇਰਾ ਕੈਂਸਰ ਜੋ ਹੈ ਉਹ ਇਸ ਟਾਈਮ ਕਿਸੇ ਵੀ ਕੀਮੋਥੈਰੇਪੀ ਨੂੰ ਰਿਸਪੋਂਡ ਨਹੀਂ ਕਰਦਾ ਪਿਆ। ਐਂਡ ਇਸਦਾ ਇੱਕੋ ਮਤਲਬ ਹੁਣ ਇਹ ਕਿਊਰੇਬਲ ਨਹੀਂ ਰਿਹਾ, ਇਹ ਜਸਟ ਟ੍ਰੀਟੇਬਲ ਹੈ ਕਿ ਆਪਾਂ ਇਹਨੂੰ ਫੈਲਣ ਤੋਂ ਬਚਾ ਸਕਦੇ ਹਾਂ ਬਟ ਇਹਨੂੰ 100% ਕਰ ਨਹੀਂ ਸਕਦੇ।
ਅਤੇ ਇਸ ਦੇ ਲਈ ਹੁਣ ਫਿਰ ਅੱਗੇ ਕੋਈ ਡਾਕਟਰਸ ਨੇ ਟ੍ਰੀਟਮੈਂਟ ਪਲਾਨ, ਕੋਈ ਕੋਈ ਹੋਰ ਤਰ੍ਹਾਂ ਦੀ ਥੈਰੇਪੀ ਕੋਈ ਸੁਜੈਸਟ ਕੀਤੀ ਤੁਹਾਨੂੰ?
ਹਾਂਜੀ, ਉਹਨਾਂ ਨੇ ਹੁਣ ਕਿਹਾ ਕਿ ਇਮਿਊਨੋਥੈਰੇਪੀ ਹੈ ਇਹਦੇ ਲਈ, ਬਟ ਉਹ ਬਹੁਤ ਹੀ ਜ਼ਿਆਦਾ ਕੋਸਟਲੀ ਹੈ। ਇਟ ਕੋਸਟ ਮਤਲਬ ਕਿ $8,000 ਐਵਰੀ 3 weeks ਫੋਰ 2 years, ਜੋ ਕਿ ਬਹੁਤ ਹੀ ਜ਼ਿਆਦਾ ਮਤਲਬ ਪਹੁੰਚ ਤੋਂ ਹੀ ਬਾਹਰ ਆ ਇੰਨਾ ਜ਼ਿਆਦਾ। ਤਾਂ ਮੇਰੇ ਘਰਦਿਆਂ ਨੇ ਅੱਗੇ ਹੀ ਮਤਲਬ ਜਦੋਂ ਮੇਰਾ ਟ੍ਰੀਟਮੈਂਟ ਸਟਾਰਟ ਹੋਇਆ ਉਹਨਾਂ ਦੇ ਕਾਫੀ ਜ਼ਿਆਦਾ ਮਤਲਬ ਪੈਸੇ ਲੱਗ ਚੁੱਕੇ ਆਲਰੇਡੀ, ਐਂਡ ਇਹ ਵਾਲਾ ਤਾਂ ਮਤਲਬ ਅਫੋਰਡੇਬਲ ਹੀ ਨਹੀਂ ਹੋ ਰਿਹਾ। ਤਾਂ ਇਸ ਲਈ ਆਪਾਂ ਫੰਡ ਰੇਜ਼ਰ ਵੀ ਸਟਾਰਟ ਕੀਤਾ ਹੈ ਤਾਂ ਕਿ ਕੁਛ ਹੈਲਪ ਹੋ ਜਾਏ, ਐਟਲੀਸਟ ਮੇਰਾ ਟ੍ਰੀਟਮੈਂਟ ਸਟਾਰਟ ਹੋ ਜਾਏ। ਬਿਕੋਜ਼ ਡਾਕਟਰਸ ਨੇ ਇਹ ਕਿਹਾ ਕਿ ਜਦੋਂ ਤੱਕ ਤੁਹਾਡੇ ਕੋਲ ਫੰਡ ਨਹੀਂ ਹੋਣਗੇ ਤਾਂ ਉਦੋਂ ਤੱਕ ਇਹ ਸਟਾਰਟ ਵੀ ਨਹੀਂ ਹੋ ਸਕਦਾ
ਜੀ। ਅਤੇ ਫਿਲਹਾਲ ਤੁਸੀਂ ਜੇ ਟ੍ਰੀਟਮੈਂਟ ਦੀ ਆਪਾਂ ਗੱਲ ਕਰੀਏ, ਤੁਸੀਂ ਕਦੋਂ ਤੋਂ ਸ਼ੁਰੂ ਕਰਨ ਦਾ ਤੁਹਾਨੂੰ ਡਾਕਟਰਸ ਨੇ ਕਿਹਾ ਕਿ ਕਦੋਂ ਕਿੰਨਾ ਅਰਲੀ ਇਹ ਟ੍ਰੀਟਮੈਂਟ ਸ਼ੁਰੂ ਕਰਨਾ ਚਾਹੀਦਾ?
ਉਹਨਾਂ ਨੇ ਕਿਹਾ ਕਿ ਐਸ ਸੂਨ ਐਸ ਪੋਸੀਬਲ, ਕਿ ਜੋ ਕੈਂਸਰ ਮਤਲਬ ਕਿ ਹੁਣ ਦੁਬਾਰਾ ਸਪਰੈਡ ਹੋਣਾ ਸਟਾਰਟ ਹੋ ਗਿਆ ਮੇਰੇ ਰੀਸੈਂਟ ਸਕੈਨ ਵਿੱਚ, ਤਾਂ ਉਹਨਾਂ ਨੇ ਇਹੀ ਕਿਹਾ ਕਿ ਐਸ ਸੂਨ ਐਸ ਪੋਸੀਬਲ, ਕਿ ਜਦੋਂ ਤੁਹਾਡੇ ਕੋਲ ਫੰਡਸ ਹੋਣਗੇ ਆਪਾਂ ਉਦੋਂ ਹੀ ਸਟਾਰਟ ਕਰ ਦਾਂਗੇ। ਆਪਾਂ ਇੰਡੀਆ ਵੀ ਐਕਚੁਲੀ ਪਤਾ ਕਰਵਾਇਆ, ਉੱਥੇ ਇੰਨਾ ਰੈਡੀਲੀ ਅਵੇਲੇਬਲ ਹੈ ਹੀ ਨਹੀਂ, ਐਂਡ ਅਗਰ ਉੱਥੇ ਵੀ ਆਪਾਂ ਕਰਵਾਉਂਦੇ ਹਾਂ ਤਾਂ ਇਟ ਕੋਸਟ ਮੋਰ ਦੈਨ 1.5 crore ਜਸਟ ਫੋਰ ਦਾ ਮੈਡੀਸਨ, ਸਿਰਫ ਉਹ ਮੈਡੀਸਨ ਹੀ ਇੰਨੀ ਪੈ ਰਹੀ ਹੈ, ਤਾਂ ਕੋਈ ਫਾਇਦਾ ਨਹੀਂ ਇੰਡੀਆ ਜਾਣ ਦਾ ਵੀ ਆ, ਇੱਥੇ ਹੀ ਕਰਵਾਉਣਾ ਪੈਣਾ।
ਜੀ, ਸੋ ਕੀ ਇਲਾਜ ਦਾ ਕੋਈ ਨਾਮ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦਾ ਇਲਾਜ ਇਹ ਹੈਗਾ?
ਹਾਂਜੀ, ਇਹਨੂੰ ਇਮਿਊਨੋਥੈਰੇਪੀ ਹੈ, ਇਹਦੇ ਨਾਲ ਸਪਰੈਡ ਜੋ ਹੈ ਸਲੋ ਹੋ ਜਾਂਦਾ ਹੈ ਕਾਫੀ, ਐਂਡ ਇਹਦੇ ਨਾਲ ਮੈਂ ਮਤਲਬ ਮੈਨੂੰ ਕੁਛ ਈਅਰਸ ਹੋਰ ਮੇਰੀ ਲਾਈਫ ਜੋ ਹੈ ਉਹ ਬਚ ਸਕਦੀ ਹੈ।
ਪੱਲਵੀ, ਇੱਕ ਚੀਜ਼ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਕਿ ਕਿਸ ਜਿਵੇਂ ਕਿ ਆਪਾਂ ਇੱਥੇ ਆਸਟ੍ਰੇਲੀਆ ਦੇ ਵਿੱਚ ਅਕਸਰ ਇੰਸ਼ੋਰੈਂਸ ਐਜ਼ ਐਨ ਇੰਟਰਨੈਸ਼ਨਲ ਵਿਜ਼ਿਟਰ ਵੀ ਹੋਈਏ ਜਾਂ ਫਿਰ ਆਪਾਂ ਇੰਟਰਨੈਸ਼ਨਲ ਸਟੂਡੈਂਟ ਵੀ ਹੋਈਏ ਜਾਂ ਟੀਅਰ 'ਤੇ ਵੀ ਹੋਈਏ,
ਹਾਂਜੀ
ਇੰਸ਼ੋਰੈਂਸ ਇੱਥੇ ਆਪਣੇ ਲਈ ਰੱਖਣਾ ਮਸਟ ਹੁੰਦਾ। ਕੀ ਕੋਈ ਇੰਸ਼ੋਰੈਂਸ ਇਸ ਚੀਜ਼ ਨੂੰ ਕਵਰ ਨਹੀਂ ਕਰ ਰਿਹਾ?
ਹਾਂਜੀ, ਜੋ ਮੇਰਾ ਇੰਸ਼ੋਰੈਂਸ ਹੈ ਉਹ, ਕਿਉਂਕਿ ਬਹੁਤ ਹੀ ਜ਼ਿਆਦਾ ਹਾਈ ਕੋਸਟ ਡਰੱਗ ਹੈ, ਤਾਂ ਉਹ ਜੋ ਹੈ ਉਹਨਾਂ ਵੱਲੋਂ ਕੁਛ ਵੀ ਕਵਰ ਨਹੀਂ ਹੋ ਰਿਹਾ। ਇਹ ਜੋ ਮੇਰਾ ਹੋਸਪਿਟਲ ਜੋ ਸੋਰੀ ਮੇਰਾ ਜੋ ਕਵਰ ਮੈਂ ਲਿੱਤਾ ਸੀ ਉਹ ਜਸਟ ਮੇਰੀ ਹੋਸਪਿਟਲ ਵਿੱਚ ਹੋਈ ਐਡਮਿਸ਼ਨਸ ਨੂੰ ਕਵਰ ਕਰਦਾ,
ਜੀ,
ਬਟ ਉਹਨਾਂ ਦਾ ਡਰੱਗਸ ਦਾ ਕ੍ਰਾਈਟੀਰੀਆ ਹੀ ਅਲੱਗ ਹੈ, ਤਾਂ ਜੋ ਮੇਰਾ ਜੋ ਡਰੱਗ ਹੈ ਉਹ ਇੰਨੀ ਜ਼ਿਆਦਾ ਹਾਈ ਕੋਸਟ ਹੈ ਕਿ ਮੇਰਾ ਇੰਸ਼ੋਰੈਂਸ ਵੀ ਉਹ ਕੁਛ ਵੀ ਕਵਰ ਨਹੀਂ ਕਰ ਰਿਹਾ ਇਸ ਟਾਈਮ। ਉਹਨਾਂ ਵੱਲੋਂ ਸਾਨੂੰ ਕੋਈ ਉਮੀਦ ਨਹੀਂ ਹੈ ਕਿ ਉਹ ਕੁਛ ਵੀ ਕਵਰ ਕਰਨਗੇ ਇਸ ਟਾਈਮ। ਜਦੋਂ ਪਤਾ ਲੱਗਿਆ ਕਿ ਇੰਨੇ ਜ਼ਿਆਦਾ ਪੈਸੇ ਲੱਗਣੇ ਹੈ ਇਹਦੇ 'ਤੇ ਕਿ ਅਫੋਰਡੇਬਲ ਵੀ ਨਹੀਂ, ਉਦੋਂ ਆਪਾਂ ਗੋਫੰਡਮੀ 'ਤੇ ਫੰਡਰੇਜ਼ਰ ਸਟਾਰਟ ਕੀਤਾ ਕਿ ਮਤਲਬ ਕਿ ਆਪਾਂ ਹੋਰ ਫੰਡਰੇਜ਼ਰ ਵਿੱਚ ਕੁਛ ਵੀ ਨਹੀਂ ਮੰਗਿਆ, ਕਿ ਮੇਰੇ ਬਹੁਤ ਜ਼ਿਆਦਾ ਸਕੈਨਸ ਹੋਣੇ ਆ, ਬਲੱਡ ਟੈਸਟ ਹੋਣੇ ਆ, ਕਿ ਉਹ ਸਾਰਾ ਕੁਛ ਜੋ ਹੈ ਆਪਾਂ ਕਰ ਸਕਦੇ ਹਾਂ, ਪਰ ਜੋ ਡਰੱਗ ਦਾ ਅਮਾਊਂਟ ਹੈ ਉਹੀ ਇੰਨੀ ਜ਼ਿਆਦਾ ਹੈ ਕਿ ਜਦੋਂ ਤੀਕਰ ਉਹ ਨਹੀਂ ਹੋਏਗੀ ਉਦੋਂ ਤੀਕਰ ਸਟਾਰਟ ਹੀ ਨਹੀਂ ਹੋ ਸਕਦਾ ਮੇਰਾ ਟ੍ਰੀਟਮੈਂਟ।
ਜੀ, ਅਤੇ ਪੱਲਵੀ, ਤੁਹਾਡੇ ਕੋਲ ਕੋਈ ਇੱਥੇ ਲੋਕਲ ਸਪੋਰਟ ਹੈ, ਲੋਕਲ ਗਾਰਡੀਅਨ ਕੋਈ ਹੈ, ਜਾਂ ਤੁਸੀਂ ਇਕੱਲੇ ਰਹਿੰਦੇ ਹੋ ਜਾਂ ਫਿਰ ਪਰਿਵਾਰ 'ਚ ਕੋਈ ਇੱਥੇ ਹੈ?
ਹਾਂਜੀ, ਮੇਰਾ ਬ੍ਰਦਰ ਇੱਥੇ ਹੀ ਰਹਿੰਦਾ, ਮੈਂ ਐਕਚੁਅਲੀ ਉਹਦੇ ਕੋਲ ਹੀ ਆਈ ਸੀ ਜਦੋਂ ਸਟਾਰਟਿੰਗ 'ਚ ਮੈਂ ਆਸਟ੍ਰੇਲੀਆ ਆਈ ਸੀ, ਐਂਡ ਇਸ ਟਾਈਮ ਮੇਰੇ ਮੰਮਾ ਆਏ ਹੋਏ ਆ ਇੰਡੀਆ ਤੋਂ
ਜੀ,
ਵਿਜ਼ਿਟਰ ਵੀਜ਼ਾ 'ਤੇ, ਉਹ ਕਾਫੀ ਸਪੋਰਟਿਵ ਹੈ। ਮੇਰੇ ਬ੍ਰਦਰ ਨੇ ਹੀ ਮੇਰਾ ਫੰਡਰੇਜ਼ਰ ਸਟਾਰਟ ਕੀਤਾ ਹੋਇਆ ਇਸ ਟਾਈਮ।
ਅੱਜ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਪੱਲਵੀ।
ਥੈਂਕ ਯੂ।
ਜੀ ਦੋਸਤੋ, ਹੁਣ ਸਾਡੇ ਨਾਲ ਇਸ ਵੇਲੇ ਟੈਲੀਫੋਨ ਲਾਈਨ 'ਤੇ ਪੱਲਵੀ ਦੇ ਭਰਾ ਸਰਵਪ੍ਰੀਤ ਸਿੰਘ ਨੇ ਸਾਂਝ ਬਣਾਈ ਹੈ। ਸਰਵਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹੀ ਪੁੱਛਣਾ ਚਾਹੂੰਗਾ ਕਿ ਕਦੋਂ ਆਸਟ੍ਰੇਲੀਆ ਆਏ ਸੀ ਪੱਲਵੀ, ਅਤੇ ਕਿਸ ਤਰ੍ਹਾਂ ਦਾ ਕਰੀਅਰ ਸੀ ਉਹਨਾਂ ਦਾ ਜਦੋਂ ਇਸ ਤੋਂ ਪਹਿਲਾਂ ਪਤਾ ਲੱਗਿਆ ਕਿ ਉਹਨਾਂ ਨੂੰ ਕੈਂਸਰ ਹੈ?
ਭਾਜੀ, ਉਹ ਆਏ ਸੀ 2019 ਵਿੱਚ, ਇੱਥੇ ਆਏ ਸੀ। ਸ਼ੀ ਵਾਜ਼ ਟੌਪਰ ਇਨ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਤੋਂ,
ਜੀ
ਤਾਂ ਉਹਨਾਂ ਨੂੰ ਇੱਥੇ ਸਕਾਲਰਸ਼ਿਪ ਦੇ ਬੇਸ ਤੇ ਐਡਮਿਸ਼ਨ ਮਿਲੀ ਸੀ ਨਰਸਿੰਗ ਦੇ ਵਿੱਚ। ਤਾਂ ਐਵਰੀਥਿੰਗ ਵਾਜ਼ ਫਾਈਨ, ਕੋਈ ਸਾਡਾ ਬੈਕਗ੍ਰਾਉਂਡ ਪਿੱਛੋਂ ਕੁਛ ਨਹੀਂ ਹੈ, ਮਤਲਬ ਸ਼ੀ ਡੋਂਟ ਡਰਿੰਕ, ਸ਼ੀ ਡੋਂਟ ਈਟ ਮੀਟ, ਚਿਕਨ ਨਹੀਂ ਖਾਂਦੀ ਸੀ, ਉਹ ਨੋਨ ਵੈਜ ਨਹੀਂ ਖਾਂਦੀ ਸੀ, ਕੋਈ ਡਰਿੰਕ ਨਹੀਂ, ਕੋਈ ਨੋ ਸਮੋਕਿੰਗ, ਐਵਰੀਥਿੰਗ ਵਾਜ਼ ਫਾਈਨ ਟਿਲ ਲਾਸਟ ਈਅਰ। ਉਹਦੀ ਜੋਬ ਵੀ ਵਧੀਆ ਚੱਲ ਰਹੀ ਸੀ, ਸਭ ਕੁਛ ਲਾਈਕ ਵਧੀਆ ਸੀਗਾ। ਇੱਕੋਦਮ ਹੀ ਫਿਰ ਜਦੋਂ ਦੱਸਿਆ ਵੀ PR ਲਈ ਫਾਈਲ ਲਈ, ਜਦੋਂ ਉਹਨਾਂ ਨੇ ਬੁਲਾਇਆ ਵੀ ਤੁਸੀਂ ਆਪਣਾ ਮੈਡੀਕਲ ਦੋ ਸਾਨੂੰ, ਤੇ ਮੈਡੀਕਲ ਲਈ ਜਦੋਂ ਸਕੈਨ ਹੋਇਆ ਉਦੋਂ ਸਾਨੂੰ ਹੋਇਆ, ਜਨਵਰੀ ਵਿੱਚ ਮੈਡੀਕਲ ਕਲੀਅਰ ਨਹੀਂ ਹੋਇਆ, ਬਟ ਅਸੀਂ ਇੰਨਾ ਸੋਚਿਆ ਨਹੀਂ ਸੀ ਕੈਂਸਰ ਬਾਰੇ ਵੀ ਕੈਂਸਰ ਹੋ ਸਕਦਾ। ਈਵਨ ਡਾਕਟਰ ਜਿਹੜੇ ਸੀਗੇ ਉਹਨਾਂ ਨੇ ਵੀ, ਕਿਸੇ ਡਾਕਟਰ ਨੇ ਸਾਨੂੰ ਕੁਛ ਨਹੀਂ ਕਿਹਾ, ਉਹ ਕਹਿੰਦੇ ਨਹੀਂ TB ਹੈ। ਉਹਨਾਂ ਨੇ ਸਾਨੂੰ ਐਟ ਮਈ ਤੱਕ, ਸਾਡਾ ਜਿਹੜਾ GP ਸੀਗੇ ਜਾਂ ਜਿਹੜੇ ਡਾਕਟਰ ਦਾ ਕੇਸ ਹੈਂਡਲ ਕਰ ਰਹੇ ਸੀ ਉਸ ਟਾਈਮ ਮਈ ਤੱਕ, ਉਹ ਕਹਿੰਦੇ ਕਨਵਿੰਸ ਸੀਗੇ ਵੀ ਨਾ, ਸ਼ੀ ਇਜ਼ ਨਾਟ ਹੈਵਿੰਗ ਅ ਕੈਂਸਰ, ਸ਼ੀ ਇਜ਼ ਜਸਟ ਲਾਈਕ ਅ ਇਟਸ ਗੋ ਸ਼ੀ ਇਜ਼ ਹੈਵਿੰਗ ਅ TB ਐਂਡ ਇਟ ਵਿਲ ਬੀ ਫਾਈਨ ਇਨ 1 or 2 months।
ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਕੈਂਸਰ ਦੁਬਾਰਾ ਰੀਪ੍ਰੋਡਿਊਸ ਹੋਣ ਲੱਗ ਗਿਆ, ਦੁਬਾਰਾ ਫੈਲਣ ਲੱਗ ਗਿਆ, ਕੀ ਇਹ ਮੈਡੀਕਲ ਨੈਗਲੀਜੈਂਸ ਦੇ ਕਾਰਨ ਵੀ ਹੋਈ ਹੋ ਸਕਦੀ ਹੈ?
ਇਹਦੇ ਵਿੱਚ ਭਾਜੀ ਦੇਖੋ, ਆਪਾਂ ਕੁਛ ਨਹੀਂ ਕਰ ਸਕਦੇ। ਡਾਕਟਰ ਵਾਜ਼ ਵੈਰੀ ਹੈਲਪਫੁਲ, ਜਿਨ੍ਹਾਂ ਨੇ ਜੋ ਇਹਨਾਂ ਦਾ ਟ੍ਰੀਟਮੈਂਟ ਕਰ ਰਹੇ, ਡਾਕਟਰ ਡੰਕਨ ਇਜ਼ ਅ ਗ੍ਰੇਟ ਡਾਕਟਰ, ਤੋ ਉਹ ਹੀ ਵਾਜ਼ ਡੂਇੰਗ ਐਵਰੀਥਿੰਗ ਰਾਈਟ। ਸੋ ਉਹਨਾਂ ਨੇ ਇਹੀ ਕਿਹਾ, ਜਿਵੇਂ ਲਾਸਟ ਟਾਈਮ ਥੋੜ੍ਹੇ ਦਿਨ ਪਹਿਲਾਂ ਉਹਨਾਂ ਨੇ ਕਾਲ ਕੀਤੀ ਤਾਂ ਉਹਨਾਂ ਨੇ ਕਿਹਾ ਦੇਰ ਇਜ਼ ਓਨਲੀ ਨੋਟ ਈਵਨ ਅ 1% ਚਾਂਸ ਕਿ ਇਹ ਠੀਕ ਨਹੀਂ ਹੁੰਦਾ, ਹੈ ਨਾ। 99.9% ਇਹਦਾ ਕੈਂਸਰ ਆਊਟ ਹੋ ਗਿਆ ਸੀ ਬਾਡੀ ਵਿੱਚੋਂ, there was only 1 millimeter of cancer left in our body, sirf 1 millimeter da cancer ode vich rehnda si, to doctor said ki like 0.01% ਲੋਕਾਂ ਦੇ ਜਿਹੜਾ ਰਹਿ ਜਾਂਦਾ ਯੂ ਆਰ ਵੈਰੀ ਅਨਲੱਕੀ ਉਸ ਡਾਕਟਰ ਨੇ ਸਾਨੂੰ ਇਹੀ ਕਿਹਾ ਵੀ ਯੂ ਆਰ ਵੈਰੀ ਅਨਲੱਕੀ ਵੀ ਤੂੰ ਉਸ 0.001% ਪਰਸਨ ਦੇ ਵਿੱਚ ਆ ਜਿਹਦਾ ਇਹ ਕੈਂਸਰ ਕਿਓਰ ਨਹੀਂ ਹੋ ਰਿਹਾ ਬਟ ਉਹਨਾਂ ਨੇ ਹਜੇ ਵੀ ਸਾਨੂੰ ਅਸੀਂ ਮੇਰਾ ਪਹਿਲਾ ਕੁਐਸਚਨ ਡਾਕਟਰ ਨੂੰ ਪਹਿਲੀ ਜਦੋਂ ਕੈਂਸਰ ਆਇਆ ਸੀ ਮੈਂ ਪਹਿਲੀ ਵਾਰੀ ਵੀ ਇਹਦੇ ਸਿਸਟਰ ਦੇ ਨਾਲ ਗਿਆ ਸੀ ਤਾਂ ਮੈਂ ਇੱਕ ਹੀ ਕੁਐਸਚਨ ਉਹਨਾਂ ਨੂੰ ਪੁੱਛਿਆ ਸੀ ਵੀ ਇਹ ਟ੍ਰੀਟੇਬਲ ਹੈ ਕਿਓਰੇਬਲ ਹੈ ਉਹ ਕਹਿੰਦੇ ਸੀ ਹਾਂ ਇਹ ਕਿਓਰੇਬਲ ਹੈ 100% ਕਿਓਰੇਬਲ ਹੈ ਤੇ ਮੇਰਾ ਹੁਣ ਵੀ ਲਾਸਟ ਵੀਕ ਵੀ ਜਦੋਂ ਉਹਨਾਂ ਨੇ ਡਾਕਟਰ ਨੇ ਕਾਲ ਕਰਕੇ ਸਾਨੂੰ ਇਹ ਇਨਫੋਰਮੇਸ਼ਨ ਦਿੱਤੀ ਹੈ ਇਟ ਵਾਜ਼ ਅ ਸੈਟਬੈਕ ਤਾਂ ਮੇਰਾ ਫਿਰ ਵੀ ਇੱਕ ਹੀ ਕੁਐਸਚਨ ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਨਾਓ ਈਵਨ ਨਾਓ ਕਿ ਇਹ ਟ੍ਰੀਟੇਬਲ ਹੈ ਤੇ ਕਿਓਰੇਬਲ ਹੈ ਤੇ ਡਾਕਟਰ ਵਾਜ਼ ਉਹ ਹਜੇ ਵੀ ਬੜੇ ਪੋਜ਼ਿਟਿਵ ਸੀ ਉਹ ਕਹਿੰਦੇ ਹਾਂ ਹਾਂ ਇਟਸ ਵੈਰੀ ਮੱਚ ਕਿਓਰੇਬਲ ਬਟ ਇਟਸ ਵੈਰੀ ਐਕਸਪੈਂਸਿਵ
ਜੀ ਮੇਰੀ ਪੱਲਵੀ ਦੇ ਨਾਲ ਵੀ ਗੱਲ ਹੋ ਰਹੀ ਸੀ ਉਹਨਾਂ ਨੇ ਕਿਹਾ ਕਿ ਕੋਈ ਇਮਿਊਨੋਥੈਰੇਪੀ ਦੇ ਲਈ ਉਹਨਾਂ ਨੂੰ ਰਿਕਮੈਂਡ ਕੀਤਾ ਕੀ ਉਹਨਾਂ ਨੇ ਡਾਕਟਰਸ ਨੇ ਇਸ ਚੀਜ਼ ਦਾ ਕਿਹਾ ਕਿ ਇਹ ਇਮਿਊਨੋਥੈਰੇਪੀ ਹੈ ਜੋ ਇਹ ਉਹਨਾਂ ਨੂੰ ਹੈਲਪ ਕਰ ਸਕਦੀ ਹੈ ਕੈਂਸਰ ਨੂੰ ਕਿਓਰ ਕਰਨ ਦੇ ਵਿੱਚ
ਹਾਂਜੀ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਉਹਨਾਂ ਨੇ ਜੋ ਕਿਹਾ ਉਹਨਾਂ ਨੇ ਕਿਹਾ ਵੀ ਜਿਹੜੇ ਤੁਹਾਡੇ ਜਿਹੜਾ ਹੁਣ ਬੋਡੀ ਦੇ ਵਿੱਚ ਜੋ ਕੈਂਸਰ ਤੁਹਾਡੇ ਰਹਿ ਗਿਆ ਉਹ ਕੀਮੋਥੈਰੇਪੀ ਇਮਿਊਨ ਹੋ ਚੁੱਕਿਆ ਕੀਮੋਥੈਰੇਪੀ ਦਾ ਉਹਦੇ ਤੇ ਕੋਈ ਅਸਰ ਨਹੀਂ ਹੈ ਹੁਣ ਇਸ ਟਾਈਮ ਤੇ ਉਹ ਕਹਿੰਦੇ ਵੀ ਇਟਸ ਅ ਵੇਸਟ ਆਫ ਮਨੀ ਜੇ ਅਸੀਂ ਕੋਈ ਹੋਰ ਕੀਮੋ ਕਰਦੇ ਹਾਂ ਬਿਕੋਜ਼ ਪਹਿਲਾਂ ਉਹਨਾਂ ਦਾ ਜੋ ਸੀਗਾ ਵੀ ਉਹਨਾਂ ਨੇ ਜਨਵਰੀ ਤੱਕ ਉਹਨਾਂ ਨੇ ਇੱਕ ਸਟਰੋਂਗ ਕੀਮੋ ਕਰਨੀ ਸੀ ਜਿਹੜੀ ਉਹਨਾਂ ਨੇ ਕੀਤੀ ਉਦੋਂ ਬਾਅਦ 'ਚ ਉਹਨਾਂ ਨੇ ਸਟੈਮ ਸੈੱਲ ਥੈਰੇਪੀ ਕਰਨੀ ਸੀ ਜਿਹਦੀ ਕੋਸਟ ਨੀਅਰਲੀ 50,000 ਸੀ ਤੇ ਉਹ ਅਸੀਂ ਸੋਚਿਆ ਸੀ ਚਲੋ ਵੀ ਆਲ ਗਿਵ ਫਰੋਮ ਮਾਈ ਸਾਈਡ ਵੀ ਮੈਂ ਆਪਣੇ ਪੇਰੈਂਟਸ ਤੋਂ ਲੈ ਕੇ ਜਾਂ ਕਿਤੋਂ ਵੀ ਆਪਣੇ ਫਰੈਂਡਸ ਤੋਂ ਲੈ ਕੇ 50,000 ਇਜ਼ ਨੋਟ ਅ ਬਿਗ ਮਨੀ ਉਹ ਕਹਿੰਦੇ ਸੀ ਮਾਰਚ ਤੱਕ ਸ਼ੀ ਵਿਲ ਬੀ ਆਲ ਰਾਈਟ ਐਂਡ ਸ਼ੀ ਵਿਲ ਬੀ ਏਬਲ ਟੂ ਵਰਕ ਆਫਟਰ ਲਾਈਕ ਸ਼ੀ ਨੀਡ 1 or 2 months ਬੈਡ ਰੈਸਟ ਕੰਪਲੀਟਲੀ ਕਿਉਂਕਿ ਸਟੈਮ ਸੈੱਲ ਥੈਰੇਪੀ ਨਾਲ ਤੁਹਾਨੂੰ ਕਾਫੀ ਜ਼ਿਆਦਾ ਰੈਸਟ ਚਾਹੀਦਾ ਉਦੋਂ ਬਾਅਦ 'ਚ ਤੁਸੀਂ ਤੁਹਾਡੇ ਬੋਡੀ ਦੇ ਸੈਲਸ ਵਗੈਰਾ ਸਾਰਾ ਕੁਛ ਦੁਬਾਰਾ ਬਣਦਾ ਤਾਂ ਈਵਨ ਦੋ ਕਿ ਜਿਹੜੇ ਤੁਹਾਡੇ ਦੇ ਬਚਪਨ ਦੇ ਵਿੱਚ ਇੰਜੈਕਸ਼ਨ ਲੱਗਦੇ ਆ ਹਨਾ ਉਹ ਵੀ ਤੁਹਾਡੇ ਦੁਬਾਰਾ ਲੱਗਦੇ ਆ ਪਹਿਲਾਂ ਤਾਂ ਇਹ ਸਾਰਾ ਸਿਨੈਰੀਓ ਸੀਗਾ ਫਿਰ ਜਦੋਂ ਪੈਟ ਸਕੈਨ ਹੋਇਆ ਤਾਂ ਕਹਿੰਦੇ ਵੀ ਕੈਂਸਰ ਉਹ ਗਿਆ ਹੀ ਨਹੀਂ ਉਹ ਵੱਧ ਗਿਆ ਤਾਂ ਫਿਰ ਉਹ ਕਹਿੰਦਾ BST ਸਟੈਮ ਸੈੱਲ ਥੈਰੇਪੀ ਇਜ਼ ਅ ਵੇਸਟ ਆਫ ਮਨੀ ਤਾਂ ਉਹਨਾਂ ਨੂੰ ਵੀ ਡਾਕਟਰ ਨੂੰ ਵੀ ਪਤਾ ਵੀ ਸ਼ੀ ਇਜ਼ ਅ ਸਟੂਡੈਂਟ ਵੀ ਕਾਂਟ ਅਫੋਰਡ ਦੈਟ ਮੱਚ ਆਫ ਮਨੀ ਤਾਂ ਫਿਰ ਉਹਨਾਂ ਨੇ ਸਾਨੂੰ ਪਹਿਲਾਂ ਹੀ ਕਿਹਾ ਉਹ ਕਹਿੰਦੇ ਵੀ ਰਾਧਰ ਦੈਨ ਕਿ ਆਪਾਂ ਪੈਸੇ ਖਰਾਬ ਕਰਕੇ ਅਗਲੇ ਸਟੈਪ ਤੇ ਜਾਈਏ ਇਸ ਬੈਟਰ ਕਿ ਆਪਾਂ ਇਹੀ ਸਟੈਪ ਤੇ ਪਹਿਲਾਂ ਚਲੇ ਜਾਈਏ ਕਿਉਂਕਿ ਜਿੰਨਾ ਵੀ ਉਹ ਕਹਿੰਦੇ ਵੀ ਸਾਡੇ ਕੋਲ ਜੋ ਵੀ ਪਿੱਛੇ ਅਸੀਂ ਕੀਤੇ ਆ ਸਾਡੇ ਕੋਲ ਆਹੀ ਰਿਜ਼ਲਟ ਆਏ ਆ ਵੀ ਅਸੀਂ ਲਾਸਟ ਉਹਨਾਂ ਤੇ ਇਮਿਊਨ ਥੈਰੇਪੀ ਹੀ ਕੀਤੀ ਹੈ ਪਹਿਲਾਂ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਤੁਸੀਂ ਇੱਕ ਵਾਰ ਇੱਧਰ ਡਾਕਟਰ ਨੇ ਕਹਿਤਾ ਸੀ ਵੀ ਤੁਸੀਂ ਇੰਡੀਆ ਤੋਂ ਪਤਾ ਕਰ ਲਓ ਵੀ ਸਾਰਾ ਕਿਉਂਕਿ ਇਸ ਕੋਲ ਵੀ ਵੈਰੀ ਐਕਸਪੈਂਸਿਵ ਇਹ ਹੈ ਨੀਅਰਲੀ 2 ਆਲਮੋਸਟ $3 lakhs $300,000 ਹਨਾ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਇੰਡੀਆ ਤੋਂ ਪਤਾ ਕਰ ਲਓ ਇੰਡੀਆ ਤੋਂ ਫਿਰ ਅਸੀਂ ਇੱਕ ਅੱਧਾ ਦਿਨ ਇੰਡੀਆ ਤੋਂ ਮੈਂ ਸਾਰੇ ਕਿਤੋਂ ਜਿੱਥੇ ਵੀ ਮੇਰਾ ਹੋ ਸਕਿਆ ਮੈਂ ਪਤਾ ਕੀਤਾ ਦਿੱਲੀ ਤੋਂ ਆਪਣਾ ਫੋਰਟੀਜ਼ ਚੰਡੀਗੜ੍ਹ ਤੋਂ ਪੰਜਾਬ ਦੇ ਕਈ ਹੋਸਪਿਟਲ ਤੋਂ PGI ਤੋਂ ਵੀ ਪਤਾ ਕੀਤਾ ਉਹਨਾਂ ਨੇ ਫਿਰ ਸਾਨੂੰ ਇਕੱਲਾ ਇੱਕ ਟਾਈਮ ਦਾ ਇੰਜੈਕਸ਼ਨ ਹੈ ਇਹਦੇ 34 ਇੰਜੈਕਸ਼ਨ ਟੋਟਲ ਲੱਗਣੇ ਆ 2 ਦੇ ਵਿੱਚ ਤਾਂ ਉਹਨਾਂ ਨੇ ਸਿਰਫ ਇੱਕ ਇੰਜੈਕਸ਼ਨ ਦਾ ਕੋਸਟ ਸਾਨੂੰ ਨੀਅਰ ਅਬਾਊਟ 4 lakhs ਇੰਡੀਆ ਰੁਪੀਜ਼ ਦੇ ਵਿੱਚ ਦੱਸੀ ਸੀ ਫਿਰ ਜੋ ਉਹਨੂੰ ਕਨਵਰਟ ਕਰੀਏ ਤਾਂ ਉਹ ਉਨੇ ਹੀ ਡਾਲਰ ਹੋ ਜਾਂਦੇ ਨੇ $8,000 ਦੇ ਨੇੜੇ ਹੀ ਬਣ ਜਾਂਦੇ ਆ ਬਟ ਇੱਥੇ ਸਿਰਫ ਇਹ ਡਿਫਰੈਂਸ ਹੈ ਵੀ ਇੱਥੇ ਉਹ ਕਹਿੰਦੇ ਵੀ ਸ਼ੀ ਵਿਲ ਬੀ ਏਬਲ ਟੂ ਵਰਕ ਆਫਟਰ 1 or 2 months ਸ਼ੀ ਵਿਲ ਬੀ ਆਲ ਰਾਈਟ ਉਹਦਾ ਮਤਲਬ ਇਮਿਊਨ ਸਿਸਟਮ ਸਟਰੋਂਗ ਹੋ ਜਾਏਗਾ ਐਂਡ ਇਟਸ ਅ ਨੋਰਮਲ ਪ੍ਰੋਸੈਸ 2 ਤਾਂ ਹੁਣ ਉਹ ਘਰੇ ਨਹੀਂ ਬਹਿਣਾ ਉਹਨੇ ਕਿਉਂਕਿ ਇੰਡੀਆ ਵਿੱਚ ਤਾਂ ਇਹ ਹੁੰਦਾ ਨਾ ਵੀ ਤੁਸੀਂ 2 ਤੁਸੀਂ ਕੁਛ ਕਰ ਹੀ ਨਹੀਂ ਸਕੋਗੇ ਤਾਂ ਉਹਦਾ ਕਰਕੇ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਇੱਥੋਂ ਕਰਵਾਉਂਦੇ ਹੋ ਤਾਂ ਯੂ ਹੈਵ ਲੋਟ ਆਫ ਬੈਨੀਫਿਟ ਐਜ਼ ਕੰਪੇਅਰ ਟੂ ਜੇ ਅਸੀਂ ਇੰਡੀਆ ਤੋਂ ਕਰਵਾਉਂਦੇ ਹਾਂ ਤਾਂ ਉਹਦੇ ਵਿੱਚ ਕੋਈ ਪ੍ਰਾਈਸ ਡਿਫਰੈਂਸ ਵੀ ਨਹੀਂ ਆ ਰਿਹਾ ਸੀ ਮੈਨੂੰ ਜਾਂ ਤਾਂ ਬਹੁਤ ਵੱਡਾ ਪ੍ਰਾਈਸ ਡਿਫਰੈਂਸ ਹੁੰਦਾ ਤਾਂ ਮੈਂ ਇੱਕ ਵਾਰੀ ਸੋਚਦਾ ਵੀ ਹਾਂਜੀ ਚਲੋ ਠੀਕ ਆਪਾਂ ਇੰਡੀਆ ਤੋਂ ਵੀ ਕਰਵਾ ਲੈਂਦੇ ਹਾਂ
ਇੱਕ ਹੁੰਦਾ ਨਾ ਸਰਪ੍ਰੀਤ ਜੀ ਕਿ ਜਦੋਂ ਆਪਾਂ ਕਦੇ ਵੀ ਕਿਸੇ ਬਗਾਨੇ ਮੁਲਕ 'ਚ ਜਾਂਦੇ ਹਾਂ ਨਵੀਂ ਕੰਟਰੀ 'ਚ ਜਾਂਦੇ ਹਾਂ ਅਸੀਂ ਬੜੇ ਸੁਪਨੇ ਲੈ ਕੇ ਜਾਂਦੇ ਹਾਂ ਮੇਰਾ ਖਿਆਲ ਹੈ ਪੱਲਵੀ ਦਾ ਵੀ ਇਹੀ ਸੁਪਨਾ ਹੋਣਾ ਕਿ ਆਸਟ੍ਰੇਲੀਆ ਦੇ ਵਿੱਚ ਸੈਟਲ ਹੋਣਾ ਇੱਥੇ ਤੁਸੀਂ ਆਪਣੀ ਲਾਈਫ ਇੱਥੇ ਬਣਾਉਣੀ ਹੈ
ਉਹ ਵੈਸੇ ਤਾਂ ਬਹੁਤ ਪੋਜ਼ਿਟਿਵ ਹੈ ਮੇਰੀ ਐਕਚੁਲੀ ਮੇਰੇ ਡੈਡ ਰਿਟਾਇਰ ਨੇ ਉਹ ਹਜੇ ਵੀ ਇੰਡੀਆ 'ਚ ਨੇ ਮੇਰੀ ਮੋਮ ਇੱਥੇ ਆਏ ਹੋਏ ਨੇ ਤਾਂ ਸ਼ੀ ਹੈਜ਼ ਏ ਆਰਥਰਾਈਟਿਸ ਪ੍ਰੋਬਲਮ ਮੇਰੀ ਮੰਮਾ ਨੂੰ ਥੋੜ੍ਹੀ ਪ੍ਰੋਬਲਮ ਹੈ ਤਾਂ ਆਰਥਰਾਈਟਿਸ ਦੀ ਤਾਂ ਉਹ ਫਿਰ ਉਹਨੂੰ ਪਤਾ ਵੀ ਜੇ ਮੈਂ ਦਿਲ ਛੱਡਤਾ ਤਾਂ ਮੇਰੀ ਮੰਮਾ ਨੇ ਦਿਲ ਛੱਡ ਦੇਣਾ
ਜੀ
ਤਾਂ ਸ਼ੀ ਇਜ਼ ਵੈਰੀ ਸਟਰੋਂਗ ਐਂਡ ਸ਼ੀ ਟਰਾਈਂਗ ਟੂ ਬੀ ਵੈਰੀ ਸਟਰੋਂਗ ਇਨ ਫਰੰਟ ਆਫ ਮੀ ਐਂਡ ਮਾਈ ਮਦਰ ਬਾਕੀ ਉਹਨਾਂ ਦੇ ਅੰਦਰ ਕੀ ਚੱਲ ਰਿਹਾ ਉਹ ਆਪਾਂ ਜ਼ਿਆਦਾ ਤਾਂ ਨਹੀਂ ਕਰ ਸਕਦੇ ਬਟ ਮੈਨੂੰ ਅਸੀਂ ਕੋਸ਼ਿਸ਼ ਕਰਦੇ ਆ ਵੀ ਘਰ ਦਾ ਮਾਹੌਲ ਹੈ ਜਿਹੜਾ ਉਹ ਅਸੀਂ ਪੋਜ਼ਿਟਿਵ ਰੱਖੀਏ ਰਾਦਰ ਦੈਨ ਕਿ ਨੈਗੇਟਿਵ, ਬਿਕੋਜ਼ ਅਸੀਂ ਇੰਡੀਆ ਵਿੱਚ ਵੀ ਕਾਫੀ ਡਾਕਟਰਾਂ ਨਾਲ ਗੱਲ ਕੀਤੀ ਸੀ, ਇੱਥੋਂ ਦੇ ਡਾਕਟਰ ਵੀ ਜਿਹੜੇ ਜਿਹੜਾ ਇਹਨਾਂ ਦਾ ਮੇਨ ਕੇਸ ਹੈਂਡਲ ਕਰ ਰਹੇ ਆ, ਉਹਨਾਂ ਨੇ ਸਾਨੂੰ ਪਹਿਲੀ ਗੱਲ ਇਹੀ ਕਹੀ ਹੈ ਵੀ ਜੇ ਇਹ ਸਟ੍ਰੈਸ ਲਏਗੀ ਤਾਂ ਇਹਦਾ ਕੈਂਸਰ ਡਬਲ ਰੇਟ ਨਾਲ ਵਧੇਗਾ, ਜੋੜਾ ਕਿ ਹੁਣ ਬਹੁਤ ਜ਼ਿਆਦਾ ਘੱਟ ਹੈ। ਤਾਂ ਅਸੀਂ ਟਰਾਈ ਕਰਦੇ ਹਾਂ ਵੀ ਮਾਹੌਲ ਨੂੰ ਬਹੁਤ ਜ਼ਿਆਦਾ ਪੋਜ਼ਿਟਿਵ ਰੱਖੀਏ, ਪੋਜ਼ਿਟਿਵ ਵੇ 'ਚ ਰੱਖੀਏ।
ਜੀ ਬਹੁਤ ਬਹੁਤ ਸ਼ੁਕਰੀਆ ਸਰਪ੍ਰੀਤ ਜੀ, ਅਤੇ ਨਾਲ ਹੀ ਪੱਲਵੀ ਦੀ ਸਿਹਤਯਾਬੀ ਦੇ ਲਈ ਵੀ ਅਸੀਂ ਰੱਬ ਦੇ ਅੱਗੇ ਅਰਦਾਸ ਕਰਦੇ ਹਾਂ ਜੀ।
ਥੈਂਕ ਯੂ ਭਾਅ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।